ਤੁਸੀਂ ਹੋ SBS ਪੰਜਾਬੀ ਦੇ ਨਾਲ।
ਇੱਕ ਨਵੀਂ ਰਿਪੋਰਟ ਵਿੱਤੀ ਦੁਰਵਿਵਹਾਰ ਨੂੰ ਰੋਕਣ ਲਈ ਬੈਂਕਾਂ ਨੂੰ ਉਤਪਾਦਾਂ ਨੂੰ ਮੁੜ ਡਿਜ਼ਾਈਨ ਕਰਕੇ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਨੂੰ ਰੋਕਣ ਦੀ ਅਪੀਲ ਕਰ ਰਹੀ ਹੈ। ਸੈਂਟਰ ਫਾਰ ਵੂਮੈਨਜ਼ ਇਕਨੋਮਿਕ ਸੇਫਟੀ ਦਾ ਕਹਿਣਾ ਹੈ ਕਿ ਡੈਜ਼ਿਗਨੇਟਿਡ ਟੂ ਡਿਸਰਪਟ ਰਿਪੋਰਟ ਬੈਂਕਾਂ ਲਈ ਸਿਫਾਰਸ਼ਾਂ ਦੀ ਇੱਕ ਲੜੀ ਪੇਸ਼ ਕਰਦੀ ਹੈ ਤਾਂ ਜੋ ਅਪਰਾਧੀਆਂ ਲਈ ਜ਼ਬਰਦਸਤੀ ਨਿਯੰਤਰਣ ਦੀ ਰਣਨੀਤੀ ਵਜੋਂ ਵਿੱਤੀ ਦੁਰਵਿਵਹਾਰ ਦੀ ਵਰਤੋਂ ਕਰਨਾ ਔਖਾ ਬਣਾਇਆ ਜਾ ਸਕੇ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ।
So we together say no to domestic and family violence. Thank you.
ਇਹ ਨਿਊ ਸਾਊਥ ਵੇਲਜ਼ ਪਾਰਲੀਮੈਂਟ ਵਿੱਚ ਇਕੱਠੇ ਹੋਏ ਦਰਜਨਾ ਧਾਰਮਿਕ ਆਗੂਆਂ ਵਿੱਚੋਂ ਇੱਕ ਸੀ ਜਿਸਨੇ ਘਰੇਲੂ ਹਿੰਸਾ ਨੂੰ ਖਤਮ ਕਰਨ ਲਈ ਸਾਂਝੀ ਵਚਨਬੱਧਤਾ ਦਾ ਵਾਅਦਾ ਕੀਤਾ ਸੀ। ਇੱਕ ਨਵੀਂ ਰਾਸ਼ਟਰੀ ਰਿਪੋਰਟ ਵਿੱਤੀ ਦੁਰਵਿਵਹਾਰ ਨੂੰ ਰੋਕਣ ਲਈ ਉਤਪਾਦਾਂ ਨੂੰ ਦੁਬਾਰਾ ਡਿਜ਼ਾਈਨ ਕਰਕੇ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਨੂੰ ਰੋਕਣ ਲਈ ਬੈਂਕਾਂ ਨੂੰ ਅਪੀਲ ਕਰ ਰਹੀ ਹੈ। ਸੈਂਟਰ ਫਾਰ ਵੂਮੈਨਜ਼ ਇਕਨੋਮਿਕ ਸੇਫਟੀ ਦਾ ਕਹਿਣਾ ਹੈ ਕਿ ਉਹਨਾਂ ਦੀ ਡਿਜ਼ਾਈਨਡ ਟੂ ਡਿਸਰਪਟ ਰਿਪੋਰਟ ਬੈਂਕਾਂ ਲਈ ਸਿਫਾਰਸ਼ਾਂ ਦੀ ਇੱਕ ਲੜੀ ਦਿੰਦੀ ਹੈ ਤਾਂ ਜੋ ਅਪਰਾਧੀਆਂ ਲਈ ਜ਼ਬਰਦਸਤੀ ਨਿਯੰਤਰਣ ਦੀ ਰਣਨੀਤੀ ਵਜੋਂ ਵਿੱਤੀ ਦੁਰਵਿਵਹਾਰ ਦੀ ਵਰਤੋਂ ਕਰਨਾ ਔਖਾ ਬਣਾਇਆ ਜਾ ਸਕੇ। ਸੰਗਠਨ ਦੀ CEO ਰਿਬੈਕਾ ਗਲੈਨ ਕੁਝ ਆਮ ਅਪਰਾਧੀਆਂ ਦੀਆਂ ਚਾਲਾਂ ਬਾਰੇ ਦੱਸਦੀ ਹੈ ਜਿਨ੍ਹਾਂ ਨੂੰ ਉਹ ਹੱਲ ਕਰਨਾ ਚਾਹੁੰਦੇ ਹਨ।
So some of the ways perpetrators might use banking products to extend their abuse is clearing out joint bank accounts, leaving a woman or a person experiencing violence with absolutely no access to money. We've also seen it happen where credit card debts are built up in another person's name, and even mortgage products. A perpetrator might stop paying a mortgage or in fact redraw the entire amount of buffer that, you know, a couple has actually built up.
ਆਮ ਤੌਰ ਤੇ ਵਿੱਤੀ ਦੁਰਵਿਵਹਾਰ ਲਈ ਵਰਤੇ ਜਾਣ ਵਾਲੇ ਬੈਂਕਿੰਗ ਉਤਪਾਦ ਕ੍ਰੈਡਿਟ ਕਾਰਡ, ਟ੍ਰਾਂਜੈਕਸ਼ਨ ਅਕਾਊਂਟਸ, ਨਿੱਜੀ ਕਰਜ਼ੇ ਅਤੇ ਗਿਰਵੀਨਾਮੇ ਹਨ। ਸ਼ੈਲੀ, ਜੋ ਗੁੰਮਨਾਮ ਰਹਿਣ ਲਈ ਇੱਕ ਉਪਨਾਮ ਦੀ ਵਰਤੋਂ ਕਰ ਰਹੀ ਹੈ, ਵਿੱਤੀ ਸ਼ੋਸ਼ਣ ਦੀ ਸ਼ਿਕਾਰ ਹੈ। ਉਹ ਕਹਿੰਦੀ ਹੈ ਕਿ ਉਸ ਦੇ ਅਪਰਾਧੀ ਨੇ ਉਹਨਾਂ ਦੇ ਪਰਿਵਾਰਕ ਘਰ ਅਤੇ ਨਿਵੇਸ਼ ਜਾਇਦਾਦ ਦੋਵਾਂ ਲਈ ਗਿਰਵੀਨਾਮੇ ਦੀ ਅਦਾਇਗੀ ਨੂੰ ਬੰਦ ਕਰ ਦਿੱਤਾ ਹੈ।
To have banks ringing you endlessly asking for payments to be made when you don't have the capacity to pay them is highly distressing. And obviously, you know, that when you abuse a mother, you're abusing the children at the same time. So it was just an incredibly stressful time. It was also one form of abuse amongst many that were occurring at once.
ਸੈਂਟਰ ਫਾਰ ਵੂਮੈਨਜ਼ ਇਕਨੋਮਿਕ ਸੇਫਟੀ ਦੀ CEO ਦੱਸਦੀ ਹੈ ਕਿ ਕਿਵੇਂ ਬੈਂਕਾਂ ਨੇ ਅਪਰਾਧੀਆਂ ਨੂੰ ਬੈਂਕਿੰਗ ਉਤਪਾਦਾਂ ਰਾਹੀਂ ਅਪਮਾਨਜਨਕ ਸੰਦੇਸ਼ ਭੇਜਣ ਤੋਂ ਰੋਕਣ ਲਈ ਅਤੀਤ ਵਿੱਚ ਉਤਪਾਦਾਂ ਨੂੰ ਸੋਧਿਆ ਹੈ। ਸ਼੍ਰੀਮਤੀ ਗਲੈਨ ਦਾ ਕਹਿਣਾ ਹੈ ਕਿ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਲਈ ਇਸ ਕਿਸਮ ਦੀਆਂ ਤਬਦੀਲੀਆਂ ਹੋਰ ਉਤਪਾਦਾਂ 'ਤੇ ਵੀ ਲਾਗੂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਦੁਰਵਿਵਹਾਰ ਦੀ ਸੰਭਾਵਨਾ ਨੂੰ ਘਟਾਇਆ ਜਾ ਸਕੇ।
The bottom line is banks are inadvertently facilitating this type of abuse, and we think they have a social obligation to do better. We want banks to start by changing their terms and conditions, making it clear that no matter what the banking product, a banking product is no place for abuse. For instance, why does a mortgage have to be a joint and severally liable thing, which means that the bank can come after all of their money from either party? But what most couples believe is happening is that they've gone into something jointly, 50-50. So why don't we have a look at reimagining a product that actually states that up front?
Australian Banking Association ਦੀ CEO Anna Bligh ਮੰਨਦੀ ਹੈ ਕਿ ਬੈਂਕਾਂ ਦੇ ਵਿੱਤੀ ਦੁਰਵਿਵਹਾਰ ਦੇ ਪ੍ਰਬੰਧਨ ਕਰਨ ਦੇ ਤਰੀਕੇ ਵਿੱਚ ਸੁਧਾਰ ਦੀ ਗੁੰਜਾਇਸ਼ ਹੈ ਅਤੇ ਉਹ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ।
Australian banks know only too well that perpetrators of violence often use financial abuse as a weapon against those people that they are seeking to control and abuse. That's why Australia banks take this issue incredibly seriously. We welcome this report and look forward to working with the authors to work through ideas that could help banks do even better than they are in this space.
ਧਾਰਮਿਕ ਆਗੂ ਜਿਵੇਂ ਕਿ ਮੁਸਲਿਮ ਵੂਮੈਨ ਆਸਟ੍ਰੇਲੀਆ ਦੀ CEO ਮਹਾ ਐਪਡੋ ਮੰਨਦੀ ਹੈ ਕਿ ਇਹ ਸਿਫਾਰਸ਼ਾਂ ਸ਼ਾਂਤੀ ਵੱਲ ਇੱਕ ਮਹੱਤਵਪੂਰਨ ਮਾਰਗ ਪੇਸ਼ ਕਰਦੀਆਂ ਹਨ।
I see this as a stepping stone in providing an avalanche of peace and peaceful interaction with purpose on focus, where we actually say no to violence against women, what we bring the men together as well. And I think it's a responsibility that we've taken seriously. And on this note, I see that faith, we use that as a tool for empowerment now.
ਅਤੇ ਸ਼ੈਲੀ ਵਰਗੇ ਪੀੜਤਾਂ ਦਾ ਕਹਿਣਾ ਹੈ ਕਿ ਬੈਂਕਾਂ ਨੂੰ ਨੋਟਿਸ ਦੇਣ ਦੀ ਵੀ ਲੋੜ ਹੈ।
I really don't want other women to have to go through what I did. I want banks to recognize that they can be used as a form and tool for abuse, and we need them to step up and change their policies and their terms and conditions or whatever else need be and stop this happening to other women. For women in this position, speak up, let the bank know or whatever system you're dealing with, label it for what it is, it's abuse, and you know, be direct, say I need your help to stop this abuse, what can you do to help me.
2020 ਤੋਂ ਆਸਟ੍ਰੇਲੀਅਨ ਬੈਂਕਾਂ ਨੇ 500,000 ਤੋਂ ਵੱਧ ਦੁਰਵਿਵਹਾਰ ਕਰਨ ਵਾਲੇ ਲੈਣ ਦੇਣ ਨੂੰ ਰੋਕਿਆ ਹੈ, ਪਰ ਕਾਰਕੁਨਾ ਨੇ ਇਸ ਵੱਲ ਇਸ਼ਾਰਾ ਕੀਤਾ ਹੈ ਕਿ ਬੈਂਕ ਵਿੱਤੀ ਦੁਰਵਿਵਹਾਰ ਦੀ ਰੋਕਥਾਮ ਵਿੱਚ ਹੋਰ ਵੀ ਕੁਝ ਕਰ ਸਕਦੇ ਹਨ। ਇਹ ਜਾਣਕਾਰੀ SBS ਨਿਊਜ਼ ਦੀ ਮੈਸੀਲੀਆ ਅਲੀ ਅਤੇ ਕੈਟਰੀਓਨਾ ਸਟ੍ਰੇਰਾਟ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।